ਪ੍ਰਭਾਤੀ ਵੇਦ ਕਤੇਵ ਕਹੋ ਮਤ ਝੂਠੇ।
ਹੋਰ ਦੋ ਆਦਮੀ ਵਿਵਾਦ ਕਰਦੇ ਆਏ, ਇੱਕ ਤਾਂ ਹਿੰਦੂ ਕਹਿਣ ਕਿ ਕਿਤਾਬਾਂ ਜਿਹੜੀਆਂ ਹਨ ਇਹ ਝੂਠੀਆਂ ਹਨ, ਤੇ ਮੁਸਲਮਾਨ ਕਹਿਣ ਵੇਦ ਜਿਹੜੇ ਹਨ ਇਹ ਝੂਠੇ ਹਨ। ਦੋਵੇਂ ਭਾਈ ਕਬੀਰ ਸਾਹਿਬ ਦੇ ਪਾਸ ਆ ਕੇ ਨਿਆਂ ਕਰਨ ਵਾਸਤੇ ਆ ਕੇ ਕਹਿੰਦੇ ਹਨ ਕਿ ਹੇ ਕਬੀਰ ਜੀ ਦੱਸੋ ਵੇਦ ਝੂਠੇ ਆ ਕਿ ਕਿਤਾਬਾਂ ਝੂਠੀਆਂ ਹਨ। ਤਾਂ ਸਾਹਿਬ ਕਬੀਰ ਜੀ ਨਿਰਵਿਵਾਦ ਕਰਨ ਵਾਸਤੇ ਉਹਨਾਂ ਨੂੰ ਉੱਤਰ ਦਿੰਦੇ ਹੋਏ ਦੱਸਦੇ ਹਨ,
ਵੇਦ ਕਤੇਬ ਕਹੋ ਮਤ ਝੂਠੇ।
ਭਾਈ ਵੇਦਾਂ ਨੂੰ ਵੀ ਮਤ ਝੂਠੇ ਕਹੋ ਤੇ ਕਿਤਾਬਾਂ ਦੇ ਤਾਂ ਵੀ ਮਤਾਂ ਝੂਠੇ ਕਹਿਣਾ ਕਰੋ। ਜਦੋਂ ਵੇਦ ਉਹ ਕਹਿੰਦੇ ਏਕ ਮੇਵਾ ਦੁਤੀ ਬ੍ਰਹਮ ਕਹਿੰਦੇ ਹਨ, ਫੇਰ ਕਿਵੇਂ ਝੂਠੇ ਕਹੋਗੇ? ਅਤੇ ਕਿਤਾਬਾਂ ਜਦੋਂ ਇਉਂ ਕਹਿੰਦੀਆਂ ਲਾ ਇਲਾ ਇਲਾ ਬਿਨਾਂ ਅੱਲਾ ਤੋਂ ਹੋਰ ਕੋਈ ਨੀ, ਕਿਵੇਂ ਝੂਠੀਆਂ ਕਹੋਗੇ? ਇਉਂ ਵੇਦ ਤੇ ਕਿਤਾਬ ਨੂੰ ਮੱਧ ਝੂਠੇ ਕਹੋ, ਤੁਸੀਂ ਨਾ ਕਹੋ ਝੂਠੇ।
ਝੂਠਾ ਜੋ ਨਾ ਵਿਚਾਰੈ।
ਝੂਠਾ ਤਾਂ ਉਹ ਪੁਰਖ ਆ ਜਿਹੜਾ ਵਿਚਾਰ ਨੀ ਕਰਦਾ, ਵਿਚਾਰੇ ਤੋਂ ਬਗੈਰ ਦੁੰਦਵਾਦ ਚ ਫਸੇ ਪਏ ਹਨ ਸਾਰੇ।
ਜੋ ਸਭ ਮਹਿ ਏਕ ਖੁਦਾ ਏ ਕਹਿਤ ਹੋ।
ਜਦੋਂ ਤੁਸੀਂ ਸਾਰਿਆਂ ਦੇ ਵਿੱਚ ਇੱਕ ਪਰਮੇਸ਼ੁਰ ਹੀ ਖੁਦ ਆਇਆ ਹੋਇਆ, ਪਰਮੇਸ਼ੁਰ ਨੂੰ ਖੁਦਾ ਕਹਿੰਦੇ ਹੋ,
ਤਾਂ ਕਿਉਂ ਮੁਰਗੀ ਮਾਰੇ?
ਜੇ ਸਾਰਿਆਂ ਚ ਰੱਬ ਸਮਝਦਾ ਹੈ, ਅਸੀਂ ਪੁੱਛੀਏ ਜੇ ਤੂੰ ਦੱਸੇਗਾ ਵੀ ਰੱਬ ਸਾਰਿਆਂ ਚ ਹੈ, ਤਾਂ ਉਹ ਮੁਰਗੀ ਨੂੰ ਕਿਉਂ ਹਲਾਲ ਕਰਦਾ, ਮੁਰਗੀ ਨੂੰ ਕਿਉਂ ਮਾਰਦਾ ਹੈ? ਉਹਦੇ ਵਿੱਚ ਪਰਮੇਸ਼ੁਰ ਦੀ ਜੋਤ ਹੈ।
ਮੁੱਲਾ ਕਹੋ ਨਿਆਉ ਖੁਦਾਈ।
ਮੁੱਲਾ ਤੂੰ ਖੁਦਾਈ ਪਰਮੇਸ਼ੁਰੀ ਨਿਆਂ ਦੱਸ, ਰੱਬੀ ਨਿਆਉ ਕੀ ਹੈ, ਖੁਦਾ ਵੱਲੋਂ ਕੀ ਨਿਆਉ ਹੈ? ਇਸ ਪ੍ਰਕਾਰ ਤੂੰ ਇਹ ਕਹਿੰਦਾ ਹੈ ਕਿ ਖੁਦਾ ਅੱਗੇ ਫਰਿਆਦ ਕਰਨਗੇ ਵੀ ਇਹ ਸਾਡੀ ਕੁਰਬਾਨੀ ਨਹੀਂ ਦਿੱਤੀ, ਇਹ ਖੁਦਾਈ ਨਿਆਉ ਹੈ। ਤੂੰ ਦੱਸ, ਜਿਵੇਂ ਤੈਨੂੰ ਆਪਦੀ ਜਾਨ ਪਿਆਰੀ ਹੈ, ਨਿਆਣੇ ਪਿਆਰੇ ਹੈ, ਇਵੇਂ ਸਾਰਿਆਂ ਨੂੰ ਆਪਣੀ ਜਾਨ ਪਿਆਰੀ ਹੈ।
ਤੇਰੇ ਮਨ ਕਾ ਭਰਮ ਨਾ ਜਾਏ।
ਤੇਰੇ ਮਨ ਦੇ ਅੰਦਰ ਜਿਹੜਾ ਭਰਮ ਪਿਆ ਹੋਇਆ ਜਾਂਦਾ ਨਹੀਂ ਹੈ, ਇਸ ਭਰਮ ਦੀ ਨਿਵਿਰਤੀ ਕਰ ਸਤਿਗੁਰਾਂ ਦੀ ਕਿਰਪਾ ਕਰਕੇ।
ਰਹਾਉ ਪਕੜ ਜੀਉ ਆਨਿਆ ਦੇਹ ਬਿਨਾਸੀ।
ਅਸੀਂ ਤੁਹਾਨੂੰ ਪੁੱਛਦੇ ਹਾਂ, ਕਹਿੰਦੇ ਜੀ ਨੂੰ ਪਕੜ ਲਿਆਂਦਾ, ਉਸ ਦੀ ਦੇਹ ਨੂੰ ਨਾਸ਼ ਕਰ ਦਿੱਤਾ ਤੁਸੀਂ।
ਮਾਟੀ ਕਹੋ ਬਿਸਮਿਲ ਕੀਆ।
ਉਹ ਜਿਹੜਾ ਕਹਿੰਦੇ ਹੋ ਢਾਈ ਵਾਰੀ ਛੁਰੀ ਫੇਰ ਕੇ ਬਿਸਮਿਲਾ ਬਿਸਮਿਲਾ ਇਉਂ ਪੜ੍ਹਦੇ ਹੋ, ਕਹਿੰਦੇ ਹੋ ਖੁਦਾ ਦਾ ਨਾਮ ਮੈਂ ਸ਼ੁਰੂ ਕਰਦਾ ਤੇ ਮਾਰਦੇ ਹੋ ਜੀਵ ਨੂੰ, ਇਹ ਤੁਸੀਂ ਦੱਸੋ।
ਮਾਟੀ ਕਹੋ ਬਿਸਮਿਲ ਕੀਆ।
ਇਹ ਮਾਟੀ ਨੂੰ ਬਿਸਮਿਲ ਗਲਾ ਕੱਟਣਾ ਕੀਤਾ, ਮਿੱਟੀ ਨੀ ਕੱਟਿਆ ਨਾ ਤੁਸੀਂ।
ਜੋਤ ਸਰੂਪ ਅਨਾਹਤ ਲਾਗੀ।
ਜਿਹੜੀ ਜੋਤ ਹੈ ਉਹ ਤਾਂ ਨੈਨੂੰ ਸ਼ਜੰਤੀ ਸ਼ਸਤਰਾਣੀ, ਨੈਨੂੰ ਦੈਤੀ ਪਾਵਕਾ, ਨਜਕਲੇ ਦੇ ਅੰਤ ਆਪੋ ਨੈਨੂੰ ਸੋਸਤੀ ਮਾਰਤਾ। ਉਹ ਜੋਤ ਜਿਹੜੀ ਹੈ, ਜੋਤ
ਜੋਤ ਸਰੂਪ ਅਨਾਹਤ ਲਾਗੀ।
ਉਹ ਜੋਤੀ ਸਰੂਪ ਜੋ ਹੈ ਸਾਰੇ ਅੰਦਰ ਚੇਤਨ ਬ੍ਰਹਮ, ਉਹ ਤਾਂ ਨਾਸ਼ ਤੋਂ ਰਹਿਤ ਹੈ ਤੇ ਉਹ ਲਾਗੀ ਸਾਰਿਆਂ ਵਿੱਚ ਮਿਲੀ ਹੋਈ ਜੋਤ ਹੈ।
ਕਹੋ ਹਲਾਲ ਕਿਆ ਕੀਆ।
ਅਤੇ ਉਹ ਜਿੱਥੇ ਵਾਸ਼ਨਾ ਸੀ, ਉਹ ਪਰਮੇਸ਼ੁਰ ਦੀ ਜੋਤ ਦੇ ਸਹਿਤ ਜਿਹੜਾ ਜੀਵ ਸੀ, ਉਹ ਤਿੰਨਾਂ ਦੇਹਾਂ ਦੀ ਹੰਗਤਾ ਵਾਲਾ, ਉਹ ਜਿਸ ਥਾਂ ਵਾਸ਼ਨਾ ਸੀ ਉੱਥੇ ਜਾਣ ਲੱਗੀ ਉਹ ਜੋਤ। ਦੱਸੋ ਉਹ ਜੋਤ ਨੂੰ ਤਾਂ ਤੁਸੀਂ ਮਾਰ ਨੀ ਸਕੇ, ਤਲਵਾਰ ਕੱਟ ਨੀ ਸਕੀ, ਤੇ ਦੱਸੋ ਤੁਸੀਂ ਹਲਾਲ ਤੇ ਕੀਤਾ ਕੀ? ਆਪਦੀ ਮਰਜ਼ੀ ਦੇ ਅਨੁਸਾਰ ਜਿਹੜਾ ਝਟਕਾ ਕਹਿੰਦੇ ਹੋ।
ਕਿਹਾ ਉਜੂ ਪਾਕ ਕੀਆ ਮੋਹ ਧੋ ਮੋਹ ਧੋਇਆ।
ਕੀ ਹੋ ਗਿਆ ਤੁਸੀਂ ਕਹਿੰਦੇ ਉਜੂ ਪਾਕ ਕੀਆ ਮੋਹ ਧੋਆ? ਅਤੇ ਉਜੂ ਸਾਧ ਸੰਗਤ ਜੀ ਮੱਥੇ ਤੋਂ ਲਾ ਕੇ ਠੋਡੀ ਤੱਕ ਮੂੰਹ ਧੋਣਾ ਇਹਦਾ ਨਾਂ ਉਜੂ ਹੈ, ਅਤੇ ਕੂਣੀਆਂ ਤੱਕ ਬਾਹਾਂ ਧੋਣੀਆਂ, ਅਤੇ ਇਸੇ ਪ੍ਰਕਾਰ ਗੁਪਤੰਗਾਂ ਦੇ ਤਾਂ ਪਾਣੀ ਲਾਉਣਾ, ਗੋਡਿਆਂ ਤੱਕ ਲੱਤਾਂ ਨੂੰ ਧੋਣਾ, ਇਹ ਪੰਜ ਇਸ਼ਨਾਨਾਂ ਕਰ ਲਿਆ, ਕੀ ਹੋ ਗਿਆ ਇਹ? ਜੇ ਇਸ ਪ੍ਰਕਾਰ ਕਰ ਲਿਆ ਕਿ ਉਜੂ ਪਾਕ ਕੀਆ
ਮੂੰਹ ਧੋਇਆ,
ਮੂੰਹ ਨੂੰ ਧੋਤਾ ਠੋਡੀ ਤੋਂ ਲਾ ਕੇ ਮੱਥੇ ਤੱਕ।
ਕਿਹਾ ਮਸੀਤ ਸਿਰ ਲਾਇਆ।
ਕੀ ਹੋ ਗਿਆ ਮਸੀਤ ਦੇ ਅੱਗੇ ਸਿਰ ਲਾਇਆ? ਨਵਾਜ਼ਾਂ ਪੜੀਆਂ ਜੇ ਤੁਸੀਂ?
ਜੋ ਦਿਲ ਮਹਿ ਕਪਟ ਨਿਵਾਜ ਗੁਜ਼ਾਰ ਹੋ।
ਜੇ ਦਿਲ ਵਿੱਚ ਤੁਹਾਡੇ ਕਪਟ ਛਾਲੋ ਆਇਆ ਜੀ, ਇਹ ਹਿੰਦੂਆਂ ਦੇ ਮੁਸਲਿਮ ਦੇ ਮਾਲ ਨੂੰ ਲੁੱਟ ਲਓ, ਖੋਹ ਲਓ, ਇਹਨਾਂ ਨੂੰ ਬਦੋ ਬਦੀ ਮੁਸਲਮਾਨ ਬਣਾ ਲਓ, ਇਹਨਾਂ ਦੀਆਂ ਲੜਕੀਆਂ ਖੋਹ ਲਓ, ਇਸ ਗੱਲ ਦੀ ਤੁਸੀਂ ਸਵਾਬ ਸਮਝਿਆ ਹੈ?
ਜੋ ਦਿਲ ਮਹਿ ਕਪਟ ਨਿਵਾਜ ਗੁਜ਼ਾਰੋ।
ਕਪਟ ਹਿੰਦੂਆਂ ਨੂੰ ਮੋਮਨ ਬਣਾਉਣ ਦੀ ਛੜ ਰੱਖੀ ਬੈਠੇ ਹੋ, ਪਰਮੇਸ਼ੁਰ ਦੀ ਜੋਤ ਸਾਰਿਆਂ ਚ ਨੀ ਸਮਝਦੇ, ਤੇ ਫਿਰ ਨਵਾਜ਼ਾਂ ਉੱਤੇ ਗੁਜ਼ਾਰਦੇ ਹੋ, ਸਮਾਂ ਬਤੀਤ ਕਰੀ ਜਾਂਦੇ ਹੋ, ਨਵਾਜ਼ਾਂ ਪੜ੍ਹਦੇ ਹੋ
ਕਿਆ ਹੱਜ ਕਾਬੇ ਜਾਇਆ
ਅਤੇ ਜੇ ਕਾਬੇ ਦੇ ਹੱਜ ਵਿੱਚ ਜਾਇਆ ਉੱਥੋਂ ਦੇ ਜਾ ਕੇ ਸ਼ਿਵਲਿੰਗ ਦੇ ਤਾਈ ਚੁੰਮੇ ਆਏ ਤੁਸੀਂ ਤਾਂ ਕੀ ਹੋ ਗਿਆ
ਤੂੰ ਨਾ ਪਾਕ ਪਾਕ ਨਹੀਂ ਸੂਝਿਆ
ਮੁਸਲਮਾਨ ਜਿਹੜੇ ਹਨ ਹਿੰਦੂਆਂ ਨੂੰ ਨਾਪਾਕ ਸਮਝਦੇ ਅਪਵਿੱਤਰ ਸਮਝਦੇ ਹਨ ਸਾਹਿਬ ਕਬੀਰ ਜੀ ਕਹਿੰਦੇ ਤੂੰ ਨਾਪਾਕ ਹੇ ਭਾਈ ਨਾਪਾਕ ਪਵਿੱਤਰ ਤਾਂ ਤੂੰ ਹੋ ਰਿਹਾ ਹੈ ਪਾਕ ਪਵਿੱਤਰ ਰੂਪ ਪਰਮੇਸ਼ਰ ਨੂੰ ਸੂਝਿਆ ਦੇਖਿਆ ਹੀ ਨਹੀਂ ਤੈਂ ਤੈਨੂੰ ਦਿਸਿਆ ਹੀ ਨਹੀਂ ਪਵਿੱਤਰ ਪਰਮੇਸ਼ਰ ਦਾ ਨਾਮ ਹੈ ਅਤੇ ਉਹ ਨਾਪਾਕਾਂ ਨੂੰ ਵੀ ਪਵਿੱਤਰ ਕਰਨ ਵਾਲਾ ਉਹ ਤੈਨੂੰ ਸੂਝਿਆ ਦਿਸਿਆ ਹੀ ਨਹੀਂ ਹੈ
ਇਸ ਕਾ ਮਰਮ ਨਾ ਜਾਣਿਆ
ਉਹਦਾ ਗੁਰਾਂ ਦੁਆਰਾ ਤਾਂ ਮਰਮ ਭੇਤ ਨਹੀਂ ਜਾਣਿਆ ਪ੍ਰਾਪਤ ਨਹੀਂ ਕੀਤਾ ਹੈ
ਕਹਿ ਕਬੀਰ ਭਿਸ ਤੇ ਚੂਕਾ
ਕਬੀਰ ਸਾਹਿਬ ਜੀ ਕਹਿਣ ਲੱਗੇ ਤੂੰ ਭਿਸ ਚ ਕਿਵੇਂ ਜਾਵੇਂਗਾ ਜਦੋਂ ਲੋਕਾਂ ਨੂੰ ਲੁੱਟਦਾ ਹੈ ਖੋਹਣਾ ਹੈ ਖਰੀਦਾ ਹੈ ਜ਼ਬਰਦਸਤੀ ਕਰਦਾ ਹੈ ਇਹ ਭਿਸ ਵੱਲ ਨਹੀਂ ਜਾਵੇਂਗਾ ਤੂੰ ਤਾਂ ਦੋਜਕ ਵੱਲ ਦੇ ਤਿਆਰਾ ਕਰ ਰਿਹਾ ਹੈ
ਦੋਜਕ ਸਿਉ ਮਨ ਮਾਨੇ
ਜਿਹੜਾ ਕਿਸੇ ਨੂੰ ਦੁੱਖ ਦੇਣਾ ਉਹ ਦੁਖੀ ਹੋਵੇਗਾ ਜਿਹੜਾ ਕਿਸੇ ਨੂੰ ਸੁਖ ਪਹੁੰਚਾਉਣਾ ਉਹ ਸੁਖੀ ਹੋਵੇਗਾ ਤੂੰ ਲੋਕਾਂ ਨੂੰ ਦੁੱਖ ਦਿੰਦਾ ਇਉਂ ਦੋਜਕ ਨਰਕ ਚ ਪੈਣ ਵਾਸਤੇ ਤੇਰਾ ਮਨ ਮੰਨਿਆ ਸਮਝਦੇ ਕਿ ਨਰਕਾਂ ਚ ਜਾਵੇਂਗਾ ਤੂੰ
ਪ੍ਰਭਾਤੀ ਸੁਨ ਸੰਧਿਆ ਤੇਰੀ ਦੇਵ ਦੇਵਾ ਕਰ
ਇੱਕ ਵਾਰੀ ਸਰਗਣ ਰੂਪ ਧਾਰ ਕੇ ਕਬੀਰ ਸਾਹਿਬ ਨੂੰ ਅੰਤਰਜਾਮੀ ਨੂੰ ਦਰਸ਼ਨ ਦਿੱਤੇ ਕਹਿਣ ਲੱਗੇ ਕਬੀਰ ਸਾਰਿਆਂ ਭਗਤਾਂ ਨੂੰ ਮੇਰੀ ਆਰਤੀ ਕੀਤੀ ਹੈ ਤੂੰ ਵੀ ਆਰਤੀ ਕਰ ਤਾਂ ਕਬੀਰ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੂੰ ਨਿਰਗੁਣ ਸਰਗੁਣ ਸਰੂਪ ਏਕ ਰੂਪ ਜਾਣ ਕਰਕੇ ਆਰਤੀ ਕਰਦੇ ਹਨ
ਪ੍ਰਭਾਤੀ
ਸੁਣੋ ਆਰਤੀ ਹੋ ਪੁਰਖ ਨਿਰੰਜਣਾ ਸਤਿਗੁਰ ਪੂਜੋ ਭਾਈ ਹਾਂ
ਪ੍ਰਭਾਤੀ ਸੁਨ ਸੰਧਿਆ ਤੇਰੀ ਦੇਵ ਦੇਵਾ ਕਰ
ਪ੍ਰਭਾਤੀ ਰਾਗਣੀ ਚ ਕਹਿੰਦੇ ਸੁਨ ਸੰਧਿਆ ਤੇਰੀ ਦੇਵ ਦੇਵਾ ਹੇ ਦੇਵ ਪ੍ਰਕਾਸ਼ਕਾਂ ਦੇ ਪ੍ਰਕਾਸ਼ਕ ਹੇ ਦੇਵ ਰਾਜਿਆਂ ਦੇ ਰਾਜੇ ਹੇ ਦੇਵ ਪੂਜਕਾਂ ਦੇ ਪੂਜਕ ਪੂਜਣੇ ਯੋਗ ਪਰਮੇਸ਼ਰ ਸਾਰਿਆਂ ਦੇ ਸੁਨ ਸੰਧਿਆ ਤੇਰੇ ਹੇ ਸੁਨ ਅਫੁਰ ਰੂਪ ਪਰਮੇਸ਼ਰ ਅਤੇ ਸੰਘ ਭਲੀ ਪ੍ਰਕਾਰ ਜਿਹੜਾ ਤੈਨੂੰ ਧਿਆਉਣਾ ਹੈ ਧਿਆ ਕਾਲ ਬਿਰਤੀ ਕਰਕੇ ਧਿਆ ਧਿਆ ਧਿਆਨ ਤੇ ਤ੍ਰਿਕੁਟੀ ਨੂੰ ਮੇਟ ਕੇ ਤੇਰੇ ਵੀ ਜਿਹੜਾ ਜੁੜਨਾ ਹੈ ਇਹੋ ਹੀ ਸੱਚੇ ਪਾਤਸ਼ਾਹ ਸੰਧੀ ਕਾਲ ਹੁੰਦਾ ਹੈ ਜਿਵੇਂ ਇੱਕ ਤਾਂ ਦੁਪਹਿਰੇ ਇੱਕ ਸ਼ਾਮ ਦਾ ਇੱਕ ਸਵੇਰ ਦਾ ਇਹ ਸੰਧੀ ਸੂਰਜ ਦੇ ਚੜ੍ਹਨ ਦਾ ਜਿਹੜਾ ਰਾਤ ਦੇ ਛਿਪਣ ਦਾ ਸੰਧੀ ਹੈ ਟਾਈਮ ਜਿਹੜਾ ਤੇ ਦੁਪਹਿਰ ਦਾ ਢਲਣ ਦਾ ਸਵੇਰ ਮੁੱਕਣ ਦਾ ਤੇ ਰਾਤ ਆਉਣ ਦਾ ਦਿਨ ਛਿਪਣ ਦਾ ਇਹ ਸੰਧੀ ਕਾਲ ਹਨਗੇ ਇਹਨਾਂ ਵਿੱਚ ਸੰਧਿਆ ਆਦਿਕਾਂ ਦਾ ਕਰਨਾ ਜਿਹੜਾ ਹੈ ਸਤੋਤਰ ਗਾਉਣੇ ਸ਼ਿਵ ਜੀ ਦੇ ਮੰਦਰਾਂ ਵਿੱਚ ਸ਼ਿਵ ਜੀ ਦੇ ਸਤੋਤਰ ਗਾਏ ਜਾਂਦੇ ਹੈ ਠਾਕੁਰ ਦੁਆਰੇ ਵਿਸ਼ਨੂੰ ਦੇ ਸਤੋਤਰ ਗਾਏ ਜਾਂਦੇ ਹਨ ਇਸ ਪ੍ਰਕਾਰ ਸੁਨ ਹੇ ਅਫੁਰ ਰੂਪ ਪਰਮੇਸ਼ਰ ਜੋ ਭਲੀ ਪ੍ਰਕਾਰ ਆਪ ਨੂੰ ਸੰਘ ਭਲੀ ਪ੍ਰਕਾਰ ਧਿਆਉਣਾ ਹੈ ਇਹੋ ਹੀ ਅਫੁਰ ਰੂਪ ਤੇਰੀ ਸੰਧਿਆ ਦਾ ਸਮਾਂ ਆਰਤੀ ਦਾ ਸਮਾਂ ਹੈ ਇਹੋ ਹੀ ਤੇਰੀ ਅਸੀਂ ਸੰਧਿਆ ਕਰਦੇ ਹਾਂ
ਦੇਵ ਦੇਵਾ ਕਰ
ਦੇਵ ਦੇਵਾ ਹੇ ਦੇਵਤਿਆਂ ਦੇ ਪ੍ਰਕਾਸ਼ ਰੂਪ ਪਰਮੇਸ਼ਰ ਹੇ ਦੇਵਤਿਆਂ ਦੇ ਦਵਾਕਰ ਸੂਰਜ ਰੂਪ ਹੇ ਦੇਵ ਦੇ ਪੰਡਿਤ ਪਹਿਲਾਂ ਤਾਂ ਇਹ ਪਾਠ ਸੁਨ ਸੰਧਿਆ ਤੇਰੀ ਦੇਵ ਦੇਵਾ ਇੰਨਾ ਹੀ ਪਾਠ ਸੰਪਰਦਾ ਵਾਲੇ ਕਰਦੇ ਹੈ ਭਾਈ ਕਾਹਨ ਸੁਨ ਕੋਸ਼ ਵਿੱਚ ਦਵਾਕਰ ਇਕੱਠਾ ਪਾਠ ਮੰਨ ਲਿਆ ਹੈ ਸੋ ਸੁਨ ਸੰਧਿਆ ਤੇਰੀ ਦੇਵ ਦੇਵਾ ਹੇ ਦੇਵ ਪ੍ਰਕਾਸ਼ਕਾਂ ਦੇ ਪ੍ਰਕਾਸ਼ਕ ਹੇ ਹੋਰ ਰੂਪ ਪਰਮੇਸ਼ਰ ਜਿਹੜਾ ਤੈਨੂੰ ਭਲੀ ਪ੍ਰਕਾਰ ਧਿਆਉਣਾ ਇਹੋ ਤੇਰੀ ਸੰਧਿਆ ਸ਼ਾਮ ਦੀ ਆਰਤੀ ਹੈ ਇਹੋ ਹੀ ਸਵੇਰ ਦਾ ਤੇਰਾ ਪੂਜਨ ਹੈ ਇਹੋ ਹੀ ਦੁਪਹਿਰ ਦਾ ਤੇਰਾ ਪੂਜਨ ਹੈ ਭਲੀ ਪ੍ਰਕਾਰ ਕਰ ਅਦਭੁਤ
ਅਦਭੁਤ ਆਦਿ ਕਰ ਅਦਭੁਤ ਆਦਿ ਸਮਾਈ
ਹੇ ਪਰਮੇਸ਼ਰ ਹੇ ਅਦੋ ਪਤੀ ਸਾਰਿਆਂ ਦੇ ਪਾਤਸ਼ਾਹ ਦੇ ਬ੍ਰਹਮਾ ਵਿਸ਼ਨੂੰ ਸ਼ਿਵਾਦਿਕਾਂ ਦੇ ਪਤੀ ਸਾਰਿਆਂ ਦੇ ਆਦਿ ਹੈ ਤੂੰ ਤੇ ਸਾਰਿਆਂ ਨੂੰ ਪੈਦਾ ਕੀਤਾ ਹੈ ਤੇ ਸਾਰਿਆਂ ਚ ਵਿਆਪਕ ਰੂਪ ਹੋ ਕੇ ਸਮਾਇਆ ਹੋਇਆ ਹੈ
ਸਿੱਧ ਸਮਾਧ ਅੰਤ ਨਹੀਂ ਪਾਇਆ
ਇਹ ਮਾਰਾ ਸਿੱਧ ਜਿਹੜੇ 84 ਹਨ ਉਹ ਸਮਾਧੀਆਂ ਲਾਉਂਦੇ ਹਨ ਆਪਦਾ ਅੰਤ ਨਹੀਂ ਕਿਸੇ ਨੂੰ ਵੀ ਪਾਉਣਾ ਕੀਤਾ ਹੈ
ਲਾਗ ਰਹੇ ਸਰਨਾਈ
ਸਾਰੇ ਹਜੂਰ ਆਪ ਦੀ ਸ਼ਰਨ ਲੱਗ ਰਹੇ ਹਨ
ਲਿਹੋ ਆਰਤੀ ਹੋ ਪੁਰਖ ਨਿਰੰਜਨ
ਹੇ ਹੋ ਹੇ ਪਿਆਰੇ ਪੁਰਖ ਪੂਰਨ ਹੇ ਨਿਰੰਜਨ ਸੁਧ ਸਰੂਪ ਮਾਇਆ ਕਾਸ਼ ਤੋਂ ਰਹਿਤ ਇਹ ਸਾਡੀ ਆਰਤੀ ਦੇ ਤਾਂ ਲਿਹੋ ਪ੍ਰਵਾਨ ਕਰ ਲਓ ਸੱਚੇ ਪਾਤਸ਼ਾਹ ਅਸੀਂ ਆਪਦੀ ਆਰਤੀ ਕਰਦੇ ਹਾਂ ਆਰਤੀ ਆ ਸਰਵ ਔਰ ਸੇ ਰਤੀ ਪ੍ਰੀਤੀ ਜਿਹੜੀ ਕਰਨੀ ਹੈ ਇਹ ਆਰਤੀ ਕਰਦੇ ਹਾਂ ਆਪਦੀ
ਸਤਿਗੁਰ ਪੂਜੋ ਭਾਈ।
ਇਹ ਭਰਾਵੋ ਤੁਸੀਂ ਸਤਿਗੁਰਾਂ ਦੀ ਪੂਜਾ ਕਰੋ, ਇਹੋ ਹੀ ਆਰਤੀ ਕਰਨੀ ਹੈ ਪਰਮੇਸ਼ਰ ਦੀ। ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਭਾਇਆ।
ਹਾਂਡਾ ਬ੍ਰਹਮਾ ਨਿਗਮ ਵਿਚਾਰ,
ਜੇ ਸਤਿਗੁਰੂ ਅੰਦਰਯਾਮੀ ਦੇ ਅੱਗੇ ਬ੍ਰਹਮਾ ਜੀ ਖੜੇ ਹੋਏ ਵੇਦਾਂ ਦੀ ਵਿਚਾਰ ਕਰ ਰਹੇ ਹਨ ਨਿਸ਼ਚਿਤ ਹੋ ਕੇ।
ਅਲੱਖ ਨਾ ਲਖਿਆ ਜਾਏ,
ਉਹ ਸਰੂਪ ਫੇਰ ਵੀ ਅਲੱਖ ਹੈ, ਅਲੱਖ ਹੈ ਕਿਉਂਕਿ ਤ੍ਰਿਗੁਣ ਵਿਸ਼ਿਆ ਵੇਦਾ, ਵੇਦ ਤਿੰਨਾਂ ਗੁਣਾਂ ਨੂੰ ਵਿਸ਼ੇ ਕਰਦੇ ਹੈ, ਉਹ ਅਲੱਖ ਹੈ, ਤਿੰਨਾਂ ਗੁਣਾਂ ਤੋਂ ਅਤੀਤ ਹੈ, ਤ੍ਰਿਗੁਣੋਂ ਅਤੀਤ ਚਤੁਰਥ ਗੁਣ ਗਮ ਤੱਕ ਹੈ, ਉਹ ਅਲੱਖ ਸਰੂਪ ਗੁਰਾਂ ਤੋਂ ਬਿਨਾਂ ਲਿਖਿਆ ਨਹੀਂ ਜਾ ਸਕਦਾ ਕਿਸੇ ਦੇ ਪਾਸੋਂ ਵੀ।
ਰਹਾਉ ਤਤ ਤੇਲ ਨਾਮ ਕੀਆ ਬਾਤੀ,
ਇਸ ਸੱਚੇ ਪਾਤਸ਼ਾਹ ਜਿਹੜੀ ਆਰਤੀ ਆਤ, ਜਿਹੜਾ ਤਤ ਸਰੂਪ ਦਾ ਗਿਆਨ ਹੈ, ਇਹ ਤੇਲ ਪਾਇਆ ਅਸੀਂ, ਜਿਹੜਾ ਤੇਰਾ ਨਾਮ ਦਾ ਉਚਾਰਨ ਹੈ ਬੱਤੀ ਵਿੱਚ ਪਾਉਣਾ, ਕੀਤੀ ਅੰਤਾ ਕਰਨ ਕੋਈ ਠੂਠੀ ਹੈ।
ਦੀਪਕ ਦੇਹ ਉਜਿਆਰਾ,
ਦੇਹ ਦੇ ਅੰਦਰ ਹੇ ਚੇਤਨ, ਜਿਹੜਾ ਤੇਰਾ ਉਜਾਰਾ ਅਪਰੋਹ ਗਿਆਨ ਦਾ ਪ੍ਰਕਾਸ਼ ਪਾਉਣਾ ਹੈ, ਇਹ ਮਹਾਰਾਜ ਦੀਵਾ ਜਗਾਉਣਾ ਕੀਤਾ ਹੈ ਇਹ ਆਰਤੀ ਕਰਨ ਵਾਸਤੇ, ਇਹ ਦੇਹਾਂ ਦੇ ਸਾਰਿਆਂ ਦੇ ਉਜਾਰਾ ਪ੍ਰਕਾਸ਼ ਕਰਨ ਵਾਲੇ।
ਜੋਤ ਲਾਏ ਜਗਦੀਸ਼ ਜਗਾਇਆ,
ਜਿਹੜਾ ਸਭ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਚਾਨਣ ਹੋਏ, ਫੇ ਜੋਤੀ ਸਰੂਪ ਖੱਟ ਜੋਤੀਆਂ ਦੇ ਅੰਦਰ ਜੋਤ ਚੇਤਨ ਸੱਤਾ ਰੂਪੀ ਪ੍ਰਕਾਸ਼ ਪਾਉਣ ਵਾਲੇ, ਉਹ ਜੋਤੀ ਵੀ ਜਿਹੜਾ ਚਿੱਤ ਨੂੰ ਲਾਉਣਾ ਕੀਤਾ ਹੈ, ਜਿਵੇਂ ਪੰਡੇ ਲੋਕ ਅਖੰਡ ਜੋਤ ਇੱਕ ਜੱਗ ਆ ਕੇ ਰੱਖਦੇ ਹੈ ਮੰਦਰ ਦੇ ਅੰਦਰ, ਉਹਦੇ ਵਿੱਚੋਂ ਆਰਤੀ ਦੇ ਦੀਵਿਆਂ ਨੂੰ ਜਗਾਉਂਦੇ ਹਨ। ਇਸੇ ਪ੍ਰਕਾਰ ਹੇ ਜੋਤੀ ਸਰੂਪ, ਸਾਰੀਆਂ ਖੜ ਜੋਤੀਆਂ ਦੇ ਪ੍ਰਕਾਸ਼ ਰੂਪ, ਤੇਰੇ ਜੋਤ ਸਰੂਪ ਦੇ ਵਿੱਚ ਜਿਹੜਾ ਜੋਤ ਬੁੱਧੀ ਦੇ ਤਾਂ ਲਾਉਣਾ ਕੀਤਾ ਹੈ, ਜੋਤ ਗਿਆਤ ਪ੍ਰਾਪਤ ਕੀਤੀ ਹੈ, ਇਹ ਆਰਤੀ ਦੇ ਦੀਵਿਆਂ ਨੂੰ ਜਗਾਉਣਾ ਕੀਤਾ ਹੈ।
ਬੂਝੈ ਬੂਝਨ ਹਾਰਾ,
ਹੇ ਜਗਤੀਸ਼ ਪਰਮੇਸ਼ਰ, ਇਹੋ ਜਿਹੇ ਦੀਵਿਆਂ ਨੂੰ ਅਸੀਂ ਜਗਾਇਆ ਹੈ ਜੋ ਆਪਦੇ ਜੋਤੀ ਸਰੂਪ ਵਿੱਚ ਚਿੱਤ ਨੂੰ ਲਾਉਣਾ ਹੈ। ਬੂਝੈ ਬੂਝਣ ਹਾਰਾ, ਬੂਝਣ ਹਾਰਾ ਜੋ ਅਧਿਕਾਰੀ ਹੈ ਉਹ ਸਤਿਗੁਰਾਂ ਦੇ ਪਾਸੋਂ ਬੁੱਝਦਾ ਹੈ, ਪੁੱਛਦਾ ਹੈ ਅਤੇ ਉਹ ਬੁੱਝ ਲੈਂਦਾ ਹੈ ਤੁੰਗ ਪਾਤੇ ਲੱਖ ਅਰਥ ਨੂੰ, ਬੁੱਝਣ ਹਾਰਾ ਤਤ ਪਾਤੇ ਲੱਖ ਅਰਥ ਨੂੰ ਸਮਝ ਲੈਂਦਾ ਹੈ।
ਪੰਚੇ ਸ਼ਬਦ ਅਨਾਹਦ ਬਾਜੇ,
ਉੱਥੇ ਜੋਗੀਆਂ ਦੇ ਮਤ ਅਨੁਸਾਰ ਪੰਜ ਸ਼ਬਦ ਹਨਗੇ, ਤਤੰਤੀ ਵਿਚ ਚਰਮ ਕਾ ਘਨ ਕਾਂਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿ ਤੇ ਸਵਾਸ ਸੁਖਰ ਪਹਿਚਾਨ, ਇਹ ਪੰਜ ਸ਼ਬਦ ਵੱਜ ਰਹੇ ਹਨਗੇ, ਪੰਚੇ ਸ਼ਬਦ। ਅਤੇ ਫੇਰ ਕੈਸੇ ਪੰਜ ਸ਼ਬਦ ਸਤਸੰਤੋਖ ਵਜੇ ਵਾਜੇ, ਗੁਰਮਤ ਅਨੁਸਾਰ ਸਤਸੰਤੋਖ ਦਿਆ ਧਰਮ ਆਦਿਕ ਜਿਹੜੇ ਗੁਣ ਪ੍ਰਗਟਾਉਣੇ, ਪੰਜ ਵਾਜੇ ਵੱਜ ਰਹੇ ਹਨ, ਪੰਚੇ ਸ਼ਬਦ ਅਨਾਹਦ ਵਾਜੇ, ਪੰਜ ਜੋ ਚੇਤਨ ਹੈ ਸਾਰਿਆਂ ਦੇ ਅੰਦਰ, ਸ਼ਬਦ ਬ੍ਰਹਮ ਅਨਾਹਦ ਹੱਦ ਤੋਂ ਰਹਿਤ ਉਹਦਾ ਜਿਹੜਾ ਉਚਾਰਨ ਹੈ, ਇਹੋ ਹੀ ਸੁੰਦਰ ਬਾਜੀਆਂ ਦਾ ਵੱਜਣਾ ਹੈ।
ਸੰਗੇ ਸਾਰੰਗ ਪਾਣੀ,
ਅਤੇ ਨਾਲ ਹੀ ਉਹਨਾਂ ਦੇ ਸਾਰੰਗ ਨਾਵੇਂ ਧਨਕ ਨੂੰ ਧਾਰਨ ਵਾਲਾ ਸਰਗੁਣ ਸਰੂਪ ਪ੍ਰਗਟ ਹੈ। ਸਾਰੰਗ ਸ੍ਰੇਸ਼ਟਤਾ ਹੀ ਜੋਗਾ ਰਿਧਿਆਂ ਆਦਿਕਾਂ ਚ ਹੱਥਾਂ ਰਿਗ ਦੇਣ ਵਾਲਾ ਬ੍ਰਹਮ ਚੇਤਨ ਹੈ, ਉਹ ਨਾਲ ਹੀ ਪ੍ਰਾਪਤ ਹੋ ਜਾਂਦਾ, ਉਹਨਾਂ ਦੇ ਅੰਤਾ ਕਰਨ ਦੇ ਅੰਦਰ ਸਖਿਆਤ ਹੋ ਜਾਂਦਾ ਹੈ।
ਕਬੀਰ ਦਾਸ ਤੇਰੀ ਆਰਤੀ,
ਸਾਹਿਬ ਕਬੀਰ ਜੀ ਕਹਿੰਦੇ ਮਹਾਰਾਜ ਮੈਂ ਦਾਸ ਨੇ, ਇਹ ਆਪਦੀ ਆ ਸਰਵੋਰ ਸੇ ਰਤੀ ਜਿਹੜੀ ਪ੍ਰੀਤੀ ਕਰਨੀ ਹੈ, ਜੇਤਾ ਵੇਖਣ ਤੇਤਾ ਧਿਆਨ, ਜੇਤਾ ਬੋਲਣ ਤੇਤਾ ਗਿਆਨ, ਜੇਤਾ ਸੁਣਨਾ ਤੇਤਾ ਨਾਮ, ਇਹ ਸੱਚੇ ਪਾਤਸ਼ਾਹ ਅਸੀਂ ਆਰਤੀ ਤੇਰੀ ਕੀਤੀ ਹੈ ਕਬੀਰ ਜੀ ਕਹਿੰਦੇ ਹਨ।
ਨਿਰੰਕਾਰ ਨਿਰਬਾਨੀ,
ਇਹ ਨਿਰੰਕਾਰ ਮੈਕੀ ਆਕਾਰਾਂ ਤੋਂ ਰਹਿਤ, ਹੇ ਨਿਰਵਾਣੀ ਬੰਧਨਾਂ ਤੋਂ ਰਹਿਤ, ਹੇ ਬਾਣ ਆਦਤਾਂ ਤੋਂ ਰਹਿਤ ਪਰਮੇਸ਼ਵਰ, ਇਸ ਆਰਤੀ ਦੇ ਕਰਨੇ ਅਸੀਂ ਬੰਧਨਾਂ ਤੋਂ ਰਹਿਤ ਹੋ ਗਏ ਹਾਂ। ਕਉ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਐਸਾ ਆਨੰਦ ਪ੍ਰਾਪਤ ਹੋ ਗਿਆ ਹੈ।